ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋਂ ਨਹੀਂ ਸਹਿਸਾ ਚੁਕਾਇਆ ਸਿੱਖਦਾਰੋਂ ਨਹਿ ਪਤੀ ਆਇਆ ਉਮਰਾਵ ਆਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਮਿਲ ਪੰਚੋਂ ਨਹੀਂ ਸਹਿਸਾ ਚੁਕਾਇਆ ਸਿੱਖਦਾਰੋਂ ਨਹਿ ਪਤੀ ਆਇਆ ਉਮਰਾਵ ਆਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਅਬ ਢੂੰਡਨ ਕਤੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲੱਭਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਇ ਨਿਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨ ਬਿਨ ਬੋਲਤ ਆਪ ਪਛਾਨ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਣੇ ਦੀਵਾਨ ਅੰਦਰ ਪਤਿਤ ਪਾਵਨ ਕਿਰਪਾ ਨਿਦਾਨ ਭਗਤ ਵਸ਼ਲ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਹਾਵਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਪਾਵਨ ਫੁਰਮਾਨ ਮਾਨਵਤਾ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਤਿਸ ਅੰਮ੍ਰਿਤ ਬੋਲ ਦੀ ਵਿਚਾਰ ਸਾਂਝ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਆਪਣੇ ਆਪਣੇ ਘਰਾਂ ਵਿੱਚ PTC ਪੰਜਾਬੀ ਚੈਨਲ ਦੇ ਰਾਹੀਂ ਆਪਣੀ ਸੁਰਤ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਟਿਕਾਈ ਬੈਠੀ ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਚੌਪਦੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਅਸੀਸ ਬਖਸ਼ੀਸ਼ ਪ੍ਰਾਪਤ ਕਰਦਿਆਂ ਹੋਇਆਂ ਸਾਰੀ ਸੰਗਤ ਪਹਿਲਾਂ ਬੜੇ ਹੀ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋ ਆਪ ਜੀ ਨੇ ਜਿਸ ਪਾਵਨ ਸ਼ਬਦ ਦੇ ਮੁਬਾਰਕ ਬੋਲ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤੇ ਹਨ, ਇਹ ਗੁਰਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹੇਤ ਸ਼ਾਂਤੀ ਦੇ ਪੁੰਜ ਕਲਯੁਗ ਦੇ ਜਹਾਜ਼ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜਿਸ ਨੂੰ ਸੰਗੀਤ ਦੀ ਦੁਨੀਆ ਅੰਦਰ ਘਰ ਤੀਸਰੇ ਵਿੱਚ ਗਾਉਣ ਦੀ ਹਦਾਇਤ ਹੈ। ਔਰ ਇਸ ਪਾਵਨ ਸ਼ਬਦ ਦੇ ਚਾਰ ਬੰਦ ਨੇ, ਚਾਰ ਪਦੇ ਨੇ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨਾਲ ਭਰਪੂਰ ਪਾਵਨ ਫੁਰਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 621 ਦੇ ਉੱਪਰ ਸੁਭਾਇਮਾਨ ਹੈ, ਜਿਸ ਦੇ ਰਾਹੀਂ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਸਮਝਾਇਆ ਹੈ ਕਿ ਭਾਈ ਇਸ ਸੰਸਾਰ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਹੈ ਕੇਵਲ ਰੱਬ ਦੇ ਪਿਆਰਿਆਂ ਨੂੰ ਛੱਡ ਕੇ, ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਛੱਡ ਕੇ, ਡਰਿਆ ਹੋਇਆ, ਸਹਿਮਿਆ ਹੋਇਆ, ਪਰੇਸ਼ਾਨੀਆਂ ਦੇ ਵਿੱਚ ਘਿਰਿਆ ਹੋਇਆ ਤੁਰਿਆ ਫਿਰ ਰਿਹਾ ਹੈ। ਕਿਉਂਕਿ ਸੰਸਾਰ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਭਾਇਆ, ਸਾਰੇ ਦਾ ਸਾਰਾ ਹੀ ਸੰਸਾਰ ਜਿਹੜਾ ਹੈ ਉਹ ਚਿੰਤਾਵਾਂ ਝੋਰਿਆਂ ਦੇ ਵਿੱਚ ਗ੍ਰਸਿਆ ਹੋਇਆ ਹੈ, ਚਿੰਤਤ ਹੀ ਦਿਸੈ ਸਭ ਕੋਇ। ਇਹ ਡਰ ਇਹ ਸਹਿਮ ਸਾਡਾ ਕਿਵੇਂ ਨਿਕਲਿਆ? ਜਿਹੜਾ ਡਰ ਬਣਿਆ ਹੋਇਆ ਹੈ, ਸਹਿਮ ਬਣਿਆ ਹੋਇਆ ਹੈ, ਇਹ ਕਿਸੇ ਹੋਰ ਨੇ ਨਹੀਂ ਬਣਾਇਆ ਹੋਇਆ। ਸਾਡੇ ਆਪਣੇ ਹੀ ਕੁਝ ਕੰਮ ਕਾਜ ਐਸੇ ਨੇ ਜਾਂ ਜਦੋਂ ਅਸੀਂ ਆਪਣੀ ਜੀਵਨ ਜੁਗਤ ਨੂੰ ਨਾ ਜਾਣਦੇ ਹੋਏ ਰਾਹੋਂ ਗੁੰਮਰਾਹ ਹੋ ਜਾਂਦੇ ਹਾਂ, ਗੁਰੂ ਦੀ ਲੋੜ ਨੂੰ ਭਾਂਪਦੇ ਨਹੀਂ, ਉਦੋਂ ਸਾਨੂੰ ਇਹ ਸੰਸਾਰ ਇਹ ਦੁੱਖ ਜਿਹੜਾ ਉਹ ਵਿਆਪਦਾ ਹੈ। ਬਿਨ ਸਤਿਗੁਰ ਸੰਸਾਰ ਦੁੱਖ ਵਿਆਪੇ, ਸਤਿਗੁਰੂ ਤੋਂ ਬਿਨਾਂ, ਕਿਉਂਕਿ ਅਸੀਂ ਗੁਰੂ ਦੇ ਅੰਮ੍ਰਿਤ ਬੋਲ ਸੁਣੇ ਨਹੀਂ, ਗੁਰੂ ਦੇ ਬੋਲ ਪੜ੍ਹੇ ਨਹੀਂ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਔਰ ਸਾਨੂੰ ਜੀਵਨ ਜੁਗਤ ਦੀ ਪ੍ਰਾਪਤੀ ਨਹੀਂ ਹੋਈ। ਅਸੀਂ ਆਪ ਮੁਹਾਰੇ ਤੁਰ ਪਏ, ਆਪਣੇ ਮਨ ਦੇ ਪਿੱਛੇ ਲੱਗ ਗਏ। ਜਿਵੇਂ ਜਿਵੇਂ ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰੇ ਗਏ ਤਿਵੇਂ ਤਿਵੇਂ ਸਾਡੇ ਮਨ ਦੇ ਅੰਦਰ ਕਈ ਪ੍ਰਕਾਰ ਦੇ ਜਿਹੜੇ ਸੰਕਲਪ ਵਿਕਲਪ ਉੱਠੇ, ਤਿਨ੍ਹਾਂ ਦੇ ਕਾਰਨ ਕਰਕੇ ਸਾਡੇ ਹਿਰਦੇ ਦੇ ਅੰਦਰ ਡਰ ਸਹਿਮ ਜਿਹੜਾ ਸੀ ਉਹ ਨਿਤਾ ਪ੍ਰਤੀ ਘਰ ਕਰਨ ਲੱਗ ਪਿਆ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਸਹਿੰਸਾ ਇਹ ਡਰ ਕਿਸ ਤਰ੍ਹਾਂ ਦਾ ਹੋਵੇਗਾ। ਅਸੀਂ ਸੰਸਾਰਕ ਵੀ ਵਿਚਾਰ ਕਰਾਂਗੇ, ਗੁਰੂ ਕਿਰਪਾ ਦੇ ਨਾਲ ਪਰਮਾਰਥਿਕ ਤੌਰ 'ਤੇ ਵੀ ਜੋ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ। ਕੋਈ ਮਨੁੱਖ ਕਿਸੇ ਤੋਂ ਡਰ ਰਿਹਾ ਹੈ, ਕੋਈ ਕਿਸੇ ਤੋਂ ਡਰ ਰਿਹਾ ਹੈ, ਅਤੇ ਯਾਦ ਰਹੇ ਜਦੋਂ ਅਸੀਂ ਪੁਰਾਣਕ ਕਥਾਵਾਂ ਨੂੰ ਪੜ੍ਹਦੇ ਹਾਂ ਅਤੇ ਜਿਨ੍ਹਾਂ ਨੂੰ ਬੜਾ ਸਤਿਕਾਰ ਦਿੰਦਿਆਂ ਹੋਇਆਂ ਅਣਮਤੀਆਂ ਦੇ ਵਿੱਚ ਵੀ ਦੇਵੀ ਦੇਵਤੇ ਆਦਿ ਕਹਿ ਕੇ ਪੂਜਾ ਕੀਤੀ ਜਾਂਦੀ ਹੈ, ਤਿਨ੍ਹਾਂ ਦੀਆਂ ਵੀ ਕਥਾਵਾਂ ਨੂੰ ਪੜ੍ਹ ਕੇ ਸੁਣ ਕੇ ਸਾਨੂੰ ਪਤਾ ਲੱਗੇਗਾ ਉਹ ਵੀ ਅੰਦਰੋਂ ਇੱਕ ਦੂਜੇ ਤੋਂ ਡਰਦੇ ਸਨ, ਇੱਕ ਦੂਜੇ ਤੋਂ ਸਹਿਮੇ ਹੋਏ ਸਨ ਕਿ ਕੋਈ ਦੂਸਰਾ ਦੇਵਤਾ ਜਿਹੜਾ ਹੈ ਉਹ ਮੇਰੇ ਨਾਲੋਂ ਅੱਗੇ ਨਾ ਲੰਘ ਜਾਵੇ, ਉਹਦੇ ਹਵਨਾਂ ਨੂੰ ਖੰਡਨ ਕਰਨਾ, ਉਹਦੇ ਜੱਗਾਂ ਨੂੰ ਖੰਡਨ ਕਰਨਾ, ਇਹ ਸਾਰੇ ਦਾ ਸਾਰਾ ਡਰ ਸਹਿਮ ਦੇ ਚਿੰਨ੍ਹ ਸੀ। ਆਮ ਮਨੁੱਖ ਵਿਚਾਰੇ ਦੀ ਕੀ ਹਾਲਤ ਹੈ? ਇਹ ਤਾਂ ਹਰ ਵੇਲੇ ਡਰਿਆ ਹੈ। ਡਰਿਆ ਹੋਇਆ ਮਨੁੱਖ ਦੂਸਰਿਆਂ ਨੂੰ ਵੀ ਡਰਾਉਂਦਾ ਹੈ। ਜਦੋਂ ਡਰਿਆ ਹੋਵੇ ਉਹ ਦੂਸਰਾ ਦਾ ਹਮਲਾ ਕਰਨ ਤੋਂ ਪਹਿਲਾਂ ਆਪ ਹੀ ਹਮਲਾ ਕਰ ਦਿੰਦਾ, ਜਿਸ ਕਾਰਨ ਦੇ ਕਰਕੇ ਉਹ ਆਪਣੇ ਹੀ ਜੀਵਨ ਨੂੰ ਪਰੇਸ਼ਾਨੀਆਂ ਦੁੱਖਾਂ ਵਿੱਚ ਨਹੀਂ ਪਾਉਂਦਾ ਬਲਕਿ ਦੂਸਰੇ ਨੂੰ ਵੀ ਇਸ ਗ੍ਰਿਫਤ ਦੇ ਵਿੱਚ ਲੈ ਆਉਂਦਾ ਹੈ। ਜਦੋਂ ਉਹਦਾ ਕੋਈ ਝਗੜਾ ਬਖੇੜਾ ਵੱਧ ਜਾਂਦਾ ਹੈ ਫਿਰ ਉਸ ਝਗੜੇ ਬਖੇੜੇ ਨੂੰ ਲੈ ਕੇ ਉਹ ਸਰਕਾਰੀ ਦਰਬਾਰੇ ਪਹੁੰਚਦਾ ਹੈ ਕਿ ਸ਼ਾਇਦ ਮੈਂ ਉੱਥੇ ਚਲਿਆ ਜਾਵਾਂ, ਉੱਥੇ ਮੈਨੂੰ ਇਨਸਾਫ਼ ਮਿਲ ਜਾਵੇ। ਅਤੇ ਬਹੁਤੀ ਵਾਰੀ ਉਸ ਨੂੰ ਇਨਸਾਫ ਨਹੀਂ ਮਿਲਦਾ ਬਲਕਿ ਉਲਟਾ ਉਸੇ ਨੂੰ ਹੀ ਕਿਸੇ ਨਾ ਕਿਸੇ ਦੋਸ਼ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸੇ ਹੀ ਤਰ੍ਹਾਂ ਜਿਹੜੇ ਸਾਡੇ ਹਿਰਦੇ ਦੇ ਅੰਦਰ ਪੰਜ ਵਿਕਾਰ ਵੱਸਦੇ ਨੇ, ਇਸ ਦੇਹੀ ਮੈਂ ਪੰਚ ਚੋਰ ਵਸੇ, ਕਾਮ ਕ੍ਰੋਧ ਲੋ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੀ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਹੁਣ ਇਹ ਜਿਹੜੇ ਸਾਡੇ ਪੰਜ ਦੁਸ਼ਮਣ ਨੇ, ਪੰਜ ਚੋਰ ਨੇ, ਅਸੀਂ ਇਹਨਾਂ ਦੀ ਸ਼ਿਕਾਇਤ ਲੈ ਕੇ ਕਿੱਥੇ ਜਾਈਏ? ਕਿਉਂਕਿ ਜੇ ਤਾਂ ਇਹ ਸੰਸਾਰਿਕ ਹੋਣ ਅਸੀਂ ਸੰਸਾਰਿਕ ਤੌਰ 'ਤੇ ਸਰਕਾਰੀ ਦਰਬਾਰੇ ਜਾਈਏ, ਅਤੇ ਜੇ ਵੇਖਿਆ ਵੀ ਜਾਵੇ ਸੰਸਾਰਿਕ ਤੌਰ 'ਤੇ ਵੀ, ਅਤੇ ਜਿਨ੍ਹਾਂ ਨੇ ਇਨਸਾਫ ਦਿਵਾਉਣਾ ਹੋਵੇ, ਜਿਨ੍ਹਾਂ ਨੇ ਦੂਸਰਿਆਂ ਦੇ ਝਗੜੇ ਨਿਬੇੜਨੇ ਹੋਣ, ਉਹ ਤਾਂ ਹਾਕਮ, ਉਹ ਵਜ਼ੀਰ ਤਾਂ ਆਪ ਖੁਦ ਝਗੜਿਆਂ ਦੇ ਵਿੱਚ ਫਸੇ ਹੋਏ ਨੇ। ਜਿਹੜੇ ਆਪ ਝਗੜਿਆਂ ਦੇ ਵਿੱਚ ਫਸੇ ਹੋਣ ਉਹ ਦੂਸਰੇ ਦੇ ਝਗੜੇ ਨੂੰ ਕਦੇ ਵੀ ਨਿਬੇੜ ਨਹੀਂ ਸਕਦੇ। ਹੁਣ ਜਿਹੜਾ ਸਾਡਾ ਅਧਿਆਤਮਿਕ ਤੌਰ 'ਤੇ ਜੋ ਸਾਡੀ ਸ਼ਿਕਾਇਤ ਹੈ ਵਿਕਾਰਾਂ ਦੀ, ਜੋ ਸਾਨੂੰ ਦੁੱਖ ਦੇ ਰਹੇ ਨੇ, ਜੋ ਸਾਡੇ ਸ਼ੁਭ ਆਤਮਕ ਗੁਣਾਂ ਨੂੰ ਚੋਰੀ ਕਰ ਰਹੇ ਨੇ, ਲੁੱਟ ਰਹੇ ਨੇ, ਇਹਨਾਂ ਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ? ਜਦੋਂ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਇੱਕੋ ਹੀ ਇੱਕ ਰਾਜਾ ਹੈ ਜਿਸ ਦੀ ਕਚਹਿਰੀ ਦੇ ਵਿੱਚ ਅਸੀਂ ਇਹ ਕੇਸ ਲਾ ਦਈਏ ਤਾਂ ਸਾਨੂੰ ਇਨਸਾਫ ਮਿਲ ਸਕਦਾ ਹੈ। ਉਹ ਰਜਾਨ ਰਾਜ ਪਨਾਣ ਭਾਣ ਦੇਵਾਨ ਦੇਵ ਉਪਮਾ ਮਹਾਨ ਇੱਕੋ ਅੰਕਾਰ ਹੈ, ਵਾਹਿਗੁਰੂ ਅਕਾਲ ਪੁਰਖ ਹੈ, ਜਿਸ ਦੀ ਕਚਹਿਰੀ ਦੇ ਵਿੱਚ ਇਨਸਾਫ ਹੁੰਦਾ ਹੈ। ਅਸੀਂ ਕਈ ਵਾਰ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਔਰ ਸਰਵਣ ਕਰਦੇ ਹਾਂ ਕਿ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਓਮੀ ਸਾਧ ਨਾ ਮਾਰੀਐ। ਜੇ ਇੱਕ ਪੜ੍ਹਿਆ ਲਿਖਿਆ ਵਿਅਕਤੀ ਜਿਹੜਾ ਹੈ ਗੁਨਾਹਗਾਰ ਹੈ ਤੇ ਉਹਦੀ ਜਗ੍ਹਾ ਤੇ ਇਹ ਨਹੀਂ ਹੈ ਕਿ ਕਿਸੇ ਅਨਪੜ੍ਹ ਵਿਅਕਤੀ ਨੂੰ ਕਸ਼ਟ ਦਿੱਤਾ ਜਾਵੇਗਾ। ਉਹਦੀ ਸਭਾ ਦੇ ਵਿੱਚ ਭਾਵੇਂ ਫਕੀਰ ਆ ਜਾਵੇ ਤੇ ਭਾਵੇਂ ਵਜ਼ੀਰ ਆ ਜਾਵੇ, ਉਹ ਸਾਰਿਆਂ ਦੇ ਨਾਲ ਹੀ ਇਨਸਾਫ ਕਰਦਾ ਹੈ। ਉਹ ਕਿਸੇ ਦੇ ਨਾਲ ਕਦੇ ਵੀ ਵਧੀਕੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਕਹਿੰਦੇ ਜਦੋਂ ਇਸ ਗੱਲ ਦੀ ਸਮਝ ਪਈ, ਅਬ ਢੂੰਡਣ ਕਤਹੁ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਓ। ਇਹ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਨੇ। ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਹੁਣ ਸਾਨੂੰ ਇਹ ਲੋੜ ਨਹੀਂ ਰਹੀ ਕਿ ਅਸੀਂ ਕਿਹਦੇ ਦਰਬਾਰ ਦੇ ਵਿੱਚ ਜਾ ਕੇ, ਕਿਹਦੀ ਕਚਹਿਰੀ ਦੇ ਵਿੱਚ ਜਾ ਕੇ, ਕਿਹਦੀ ਸਭਾ ਦੇ ਵਿੱਚ ਜਾ ਕੇ ਇਨਸਾਫ ਦੀ ਮੰਗ ਕਰੀਏ। ਕਿਉਂਕਿ ਜੋ ਮਾਨਵਤਾ ਦੇ ਨਾਲ ਹੀ ਨਹੀਂ ਸਮੁੱਚੀ ਕਾਇਨਾਤ ਦੇ ਨਾਲ ਇਨਸਾਫ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ, ਅਸਾਂ ਨੂੰ ਉਸ ਦੀ ਸ਼ਰਨ ਪ੍ਰਾਪਤ ਹੋ ਗਈ ਹੈ। ਉਸ ਗੋਬਿੰਦ ਦੇ ਜੋ ਸਾਰੀ ਧਰਤੀ ਦਾ ਆਸਰਾ ਹੈ, ਮਿਲਾਪ ਹੋਣ ਦੇ ਨਾਲ ਜੋ ਸਾਰੀ ਧਰਤੀ ਦਾ ਖਸਮ ਹੈ, ਵਾਹਿਗੁਰੂ ਅਕਾਲ ਪੁਰਖ ਉਸ ਦੇ ਨਾਲ ਜਦੋਂ ਮਿਲਾਪ ਹੋ ਗਿਆ, ਉਸ ਦੇ ਨਾਲ ਜਦੋਂ ਸਾਂਝ ਹੋ ਗਈ, ਭਾਈ ਉਹਦੇ ਦਰ ਨੂੰ ਛੱਡ ਕੇ ਸਾਨੂੰ ਕੋਈ ਹੋਰ ਦਰ ਢੂੰਡਣ ਦੀ ਲੋੜ ਨਹੀਂ ਹੈ। ਆਓ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਦਾ ਪਾਠ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੇ ਆਰੰਭ ਦੇ ਵਿੱਚ ਛੋਟੇ ਮੰਗਲ ਸਰੂਪ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਜੋਤੀ ਸਵਰੂਪ ਨੇ ਕਿਰਪਾ ਕੀਤੀ ਔਰ ਸਾਨੂੰ ਸਮਝਾਇਆ ਹੈ ਕਿ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਔਰ ਇੱਕ ਰਸ ਵਿਆਪਕ ਹੈ, ਤੇ ਇਸ ਏਕੋ ਓਅੰਕਾਰ ਦੀ ਪ੍ਰਾਪਤੀ ਜਿਹੜੀ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਔਰ ਸਤਿਗੁਰੂ ਕੌਣ ਹੈ? ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਸਤਿਗੁਰੂ ਦੀ ਕਿਰਪਾ ਦੁਆਰਾ ਏਕੋ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਕਈ ਵਾਰ ਕੁਝ ਤਰਕਵਾਦੀ ਲੋਕ ਜਾਂ ਇੰਝ ਕਹਿ ਲਈਏ ਕੁਝ ਕੱਚ ਘੜ ਲੋਕ ਜਦੋਂ ਇਹ ਵਿਚਾਰਾਂ ਕਰਦੇ ਨੇ, ਦੱਸੋ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰੂ ਕੌਣ ਸੀ? ਤੇ ਸਾਡੇ ਕੁਝ ਸਾਖੀਕਾਰਾਂ ਨੇ ਕਿਸੇ ਨੂੰ ਦੱਸ ਦਿੱਤਾ ਕਿ ਫਲਾਣਾ ਗੁਰੂ ਨਾਨਕ ਸਾਹਿਬ ਦਾ ਗੁਰੂ ਸੀ, ਢੀਂਗੜਾ ਗੁਰੂ ਨਾਨਕ ਸਾਹਿਬ ਦਾ ਗੁਰੂ ਸੀ। ਪਰੰਤੂ ਜਦੋਂ ਅਸੀਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਦੇ ਹਾਂ, ਇਸ ਦੇ ਅੰਦਰ ਇਸ ਤਰ੍ਹਾਂ ਲਿਖਿਆ ਹੋਇਆ, ਜਦੋਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਈ ਦੇ ਵਿੱਚ ਪ੍ਰਵੇਸ਼ ਕੀਤਾ ਔਰ ਵਾਹਿਗੁਰੂ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੋਏ, ਤੇ ਤਦੋਂ ਉਸ ਪਰਮੇਸ਼ਰ ਨੇ ਕਿਰਪਾ ਕਰਕੇ ਏਕੋ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਮੁਬਾਰਕ ਉਪਦੇਸ਼, ਇਹ ਸ਼ਬਦ ਜਿਹੜਾ ਸੀ ਉਹ ਦ੍ਰਿੜ ਕਰਵਾਇਆ ਸੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛ ਲੈਂਦੇ, ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਦੱਸੋ ਤੁਹਾਡਾ ਗੁਰੂ ਕੌਣ ਹੈ, ਕਿਉਂਕਿ ਜਗਤ ਦੇ ਲੋਕਾਂ ਨੇ ਸਾਨੂੰ ਬੜੇ ਭੁਲੇਖਿਆਂ ਵਿੱਚ ਪਾਇਆ ਹੋਇਆ ਹੈ। ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਪਾਰ ਬ੍ਰਹਮ ਪੂਰਨ ਪਰਮੇਸ਼ਰ ਗੁਰ ਨਾਨਕ ਮਿਲਿਆ ਸੋਈ ਜੀਓ। ਸੋ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰੂ ਇੱਕ ਓਅੰਕਾਰ ਹੀ ਸੀ, ਕਿਉਂਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕੁਮਾਈ। ਗੁਰੂ ਦੀ ਕਿਰਪਾ ਦੇ ਸਦਕਾ ਅੱਜ ਕੌਣ ਸਤਿਗੁਰੂ ਹੈ? ਦਸ ਪਾਤਸ਼ਾਹਾਂ ਦੇ ਜੋਤੀ ਸਵਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਿੱਖ ਦਾ ਗੁਰੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੀ ਵਿਚਾਰ ਦੇ ਵਿੱਚ ਕੋਈ ਊਣ ਤਾਈ ਨਹੀਂ, ਜਿਸ ਦੀ ਵਿਚਾਰਧਾਰਾ ਨੂੰ ਕੋਈ ਝੁਠਲਾ ਨਹੀਂ ਸਕਦਾ, ਜਿਸ ਦੀ ਵਿਚਾਰਧਾਰਾ ਜੁਗੋ ਜੁਗ ਅਟਲ ਹੈ, ਜਿਸ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ, ਭਾਈ ਇਹ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਜਦੋਂ ਵੀ ਕੋਈ ਪ੍ਰਾਣੀ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦੇ ਉਨ ਦੁਆਰਾ ਦੱਸੀ ਗਈ ਜੀਵਨ ਜੁਗਤ ਨੂੰ ਜੀਵਨ ਵਿੱਚ ਅਪਣਾ ਲੈਂਦਾ ਹੈ, ਉਸ ਨੂੰ ਏਕੋ ਅੰਕਾਰ ਦੀ ਪ੍ਰਾਪਤੀ ਹੋ ਜਾਂਦੀ ਹੈ।
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਜਿਹੜਾ ਮਨ ਦੇ ਅੰਦਰ ਸੰਸਾ ਬਣਿਆ ਹੋਇਆ ਸੀ, ਝੋਰਾ ਬਣਿਆ ਹੋਇਆ ਸੀ, ਆਮ ਮਨੁੱਖਾਂ ਨੇ ਸੋਚਿਆ ਚਲੋ ਹੋਵੇ ਨਾ, ਇਹ ਜਿਹੜਾ ਡਰ ਬਣਿਆ ਹੋਇਆ, ਸਹਿਮ ਬਣਿਆ ਹੋਇਆ, ਵੇਖੋ ਛੋਟੇ ਛੋਟੇ ਸਹਿਮ ਬਣੇ ਹੁੰਦੇ ਨੇ, ਕਿਸ ਤਰ੍ਹਾਂ ਬਣੇ ਹੁੰਦੇ ਨੇ। ਜਿਵੇਂ ਮੰਨ ਲਓ ਅਸੀਂ ਕਿਸੇ ਦੀ ਚੁਗਲੀ ਕਰ ਦਿੰਦੇ ਹਾਂ, ਤੇ ਚੁਗਲੀ ਕਰਕੇ ਸਾਡੇ ਮਨ 'ਚ ਡਰ ਹੁੰਦਾ ਹੈ ਕਿਤੇ ਇਹ ਦੂਜੇ ਨੂੰ ਜਾ ਕੇ ਦੱਸ ਨਾ ਦੇਵੇ ਜਿਹਦੀ ਮੈਂ ਬਖਤੋਈ ਕੀਤੀ ਹੈ। ਹੁਣ ਸਾਨੂੰ ਕਿਹੜਾ ਕਿਸੇ ਨੂੰ ਗੁੜ ਦਿੱਤਾ ਸੀ ਅਸੀਂ ਕਿਸੇ ਦੀ ਚੁਗਲੀ ਕਰੀਏ, ਆਦਤ ਹੀ ਬਣੀ ਹੈ ਨਾ। ਸਾਨੂੰ ਕਿਹੜਾ ਕਿਸੇ ਨੇ ਇਹ ਡਰ ਦਿੱਤਾ ਹੋਇਆ ਸੀ, ਅਸੀਂ ਜੇ ਕਿਸੇ ਦੀ ਨਿੰਦਿਆ ਕਰ ਰਹੇ ਹਾਂ ਤੇ ਆਪਣੀ ਮਰਜ਼ੀ ਨਾਲ ਹੀ ਕਰ ਰਹੇ ਨਾ। ਅਸੀਂ ਬਾਰ ਬਾਰ ਫੁੱਲ ਨੂੰ ਕੰਡਾ ਕਹਿ ਦਈਏ ਕਿ ਫੁੱਲ ਨੇ ਕੰਡਾ ਬਣ ਜਾਣਾ, ਜਦੋਂ ਸਾਨੂੰ ਪਤਾ ਹੈ ਕਿ ਫੁੱਲ ਨੇ ਕੰਡਾ ਬਣ ਨਹੀਂ ਜਾਣਾ, ਫਿਰ ਉਹਨੂੰ ਕੰਡਾ ਕਹੀਏ ਕਿਉਂ? ਪਰ ਸਾਡੀ ਆਦਤ ਬਣੀ ਹੋਈ ਹੈ ਨਿੰਦਿਆ ਕਰਨ ਦੀ। ਚੁਗਲ ਨਿੰਦਕ ਭੁੱਖੇ ਰੁਲ ਮੂਏ, ਇਹਨਾਂ ਹੱਥ ਨਾਲ ਕਥਾ ਪਾਏ। ਮੇਰੇ ਸਤਿਗੁਰਾਂ ਨੇ ਮੱਤ ਵੀ ਦਿੱਤੀ ਸੀ, ਸਮਝਾਇਆ ਵੀ ਸੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਅਸੀਂ ਆਪ ਸਹੇੜਦੇ ਹਾਂ ਬੇਲੋੜਾ ਹੀ ਝੂਠ ਬੋਲ ਕੇ, ਬੇਲੋੜਾ ਹੀ, ਜਿਹਦਾ ਸਾਡੇ ਵਾਸਤੇ ਰਤਾ ਜਿੰਨਾ ਵੀ ਕੋਈ ਲਾਭ ਨਹੀਂ ਹੁੰਦਾ। ਜਦੋਂ ਅਸੀਂ ਇਹ ਕੁਰੀਤੀਆਂ ਕਰਨ ਲੈਂਦੇ ਹਾਂ ਤੇ ਤਦੋਂ ਸਾਡੇ ਮਨ ਦੇ ਵਿੱਚ ਸਹਿਮ ਪੈ ਜਾਂਦਾ ਹੈ, ਡਰ ਪੈ ਜਾਂਦਾ ਹੈ। ਕਿਸੇ ਨੂੰ ਡਰ ਹੁੰਦਾ ਹੈ ਕਿ ਮੈਂ ਕਿਸੇ ਦੇ ਨਾਲੋਂ ਮਾੜਾ ਨਾ ਰਹਿ ਜਾਵਾਂ, ਮੇਰੇ ਉੱਪਰ ਦੂਸਰਾ ਜਿਹੜਾ ਜਿੱਤਣਾ ਪ੍ਰਾਪਤ ਕਰ ਲਵੇ। ਇਹ ਡਰ ਹੈ, ਇਹ ਸਹਿਮ ਹੈ। ਜੋ ਵਿਕਾਰ ਸਾਨੂੰ ਦਿਨ ਪ੍ਰਤੀ ਦਿਨ ਲੁੱਟ ਰਹੇ ਨੇ, ਇੱਕ ਸਹਿਮ ਬਣਿਆ ਹੋਇਆ ਹੈ। ਮੈਂ ਕਹਿੰਦਾ ਫਿਰ ਵੀ ਚੰਗੀ ਗੱਲ ਜੇ ਉਹਨਾਂ ਦੇ ਮਨ ਵਿੱਚ ਇਹ ਗੱਲ ਆ ਜਾਵੇ ਕਿ ਅਸੀਂ ਲੁੱਟੇ ਜਾ ਰਹੇ ਹਾਂ, ਅਸੀਂ ਕੁੱਟੇ ਜਾ ਰਹੇ ਹਾਂ, ਅਸੀਂ ਕਿਤੇ ਆਪਣੀ ਦਾਦ ਫਰਿਆਦ ਲੈ ਕੇ ਜਾਈਏ। ਔਰ ਜਿਨ੍ਹਾਂ ਨੂੰ ਇਹ ਸਮਝ ਪਈ, ਮਿਲ ਪੰਚਾਂ, ਪੰਚੋਂ ਕਹਿੰਦੇ ਨੇ ਪੰਚਾਂ ਨੂੰ, ਮੁਖੀਆਂ ਨੂੰ, ਮੁਖੀਆਂ ਦੇ ਕੋਲ ਮਨੁੱਖ ਇਹ ਝਗੜਾ ਲੈ ਕੇ ਗਿਆ, ਮੇਰੇ ਮਨ ਦੇ ਵਿੱਚ ਵਿਕਾਰਾਂ ਦੇ ਸਤਾ ਕਰਕੇ ਬੜਾ ਡਰ ਬਣਿਆ ਹੋਇਆ ਹੈ, ਔਰ ਇਸ ਡਰ ਨੂੰ ਦੂਰ ਕਰ ਦਿਓ। ਪਰ ਜਿਹਦੇ ਕੋਲ ਵੀ ਗਿਆ ਉਹ ਆਪ ਖੁਦ ਵਿਕਾਰਾਂ ਦਾ ਗ੍ਰਸਿਆ ਹੋਇਆ ਸੀ। ਜਿਹੜਾ ਆਪ ਡਰਿਆ ਹੋਵੇ ਉਹ ਦੂਸਰੇ ਨੂੰ ਕਦੇ ਵੀ ਡਰ ਮੁਕਤ ਜਿਹੜਾ ਹੈ ਉਹ ਨਹੀਂ ਕਰ ਸਕਦਾ।
ਸਿੱਖ ਦਾ ਰਹੁ ਨਹਿ ਪਤੀ ਆਇਆ।
ਫਿਰ ਸੋਚਿਆ ਚਲੋ ਇਹ ਮੁਕੱਦਮਾ ਜਿਹੜਾ ਹੈ ਜੇ ਪਿੰਡ ਦੀ ਪੰਚਾਇਤ ਕੋਲੋਂ ਹੱਲ ਨਹੀਂ ਹੋਇਆ, ਕਿਸੇ ਸਿੱਖਦਾਰ ਕੋਲ ਚਲੇ ਜਾਂਦੇ ਹਾਂ, ਕਿਸੇ ਸਰਦਾਰ ਚੌਧਰੀ ਦੇ ਕੋਲ ਚਲੇ ਜਾਂਦੇ ਹਾਂ, ਕਿਸੇ ਹਾਕਮ ਦੇ ਪਾਸ ਚਲੇ ਜਾਂਦੇ ਹਾਂ, ਅਸੀਂ ਉਹਨਾਂ ਨੂੰ ਜਾ ਕੇ ਕਹਿ ਦਿੰਦੇ ਹਾਂ ਸਿੱਖਦਾਰੋ ਨਹਿ ਪਤੀ ਆਇਆ। ਪਤੀ ਆਇਆ ਹੁੰਦਾ ਪਤੀਜਣਾ। ਉਹਨਾਂ ਦੇ ਕੋਲੋਂ ਵੀ ਸਹੀ ਇਨਸਾਫ ਜਿਹੜਾ ਉਹ ਪ੍ਰਾਪਤ ਨਹੀਂ ਹੋਇਆ, ਉਹ ਵੀ ਮੈਨੂੰ ਸਹੀ ਇਨਸਾਫ ਜਿਹੜਾ ਹੈ ਦਿਵਾ ਨਹੀਂ ਸਕੈ।
ਉਮਰਾਵੋ ਆਗੈ ਚਿਹਰਾ।
ਫਿਰ ਅਸੀਂ ਥੋੜ੍ਹੀ ਜਿਹੀ ਇਸ ਤੋਂ ਹੋਰ ਕੋਸ਼ਿਸ਼ ਕੀਤੀ। ਜਿਵੇਂ ਅਸੀਂ ਆਮ ਗੱਲ ਕਹਿ ਦਿੰਦੇ ਹਾਂ ਕਿ ਹੋਰ ਕਿਤੇ ਨਹੀਂ, ਚਲੋ ਥਾਣੇ ਚੱਲਦੇ ਹਾਂ, ਥਾਣੇ ਨਹੀਂ ਅਦਾਲਤਾਂ ਬੈਠੀਆਂ ਨੇ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਅਸੀਂ ਉੱਥੇ ਚਲੇ ਜਾਂਦੇ ਹਾਂ। ਮਨੁੱਖ ਕਈ ਤਰ੍ਹਾਂ ਦੀਆਂ ਦਲੀਲਾਂ ਦਿੰਦਾ ਹੈ, ਅਸੀਂ ਫਲਾਣੇ ਥਾਂ 'ਤੇ ਕੇਸ ਲਾ ਦਿਆਂਗੇ, ਢੀਂਗੜੇ ਥਾਂ 'ਤੇ ਕੇਸ ਲਾ ਦਿਆਂਗੇ, ਕਹਿੰਦੇ। ਪਰ ਇਹ ਝਗੜਾ ਜਿਹੜਾ ਸੀ ਇਹ ਦੁਨੀਆਂ ਦੇ ਹਾਕਮ, ਦੁਨੀਆਂ ਦੇ ਮੰਤਰੀ ਵੀ ਨਿਬੇੜ ਨਾ ਸਕੇ। ਜਿਹੜਾ ਹਰ ਵੇਲੇ ਝਗੜਾ ਸਾਡੇ ਅੰਦਰ ਚੱਲ ਰਿਹਾ ਹੈ ਵਿਕਾਰਾਂ ਦਾ, ਜੋ ਰੋਜ਼ਾਨਾ ਹੀ ਸਾਡੇ ਸ਼ੁਭ ਗੁਣਾਂ ਨੂੰ ਲੁੱਟ ਰਹੇ ਨੇ ਔਰ ਸਾਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੇ ਨੇ, ਜਾਂ ਜੋ ਸਾਡੀ ਆਨੰਦਤਾ ਸੀ ਉਹਨੂੰ ਟੁਕੜੇ ਟੁਕੜੇ ਕਰ ਰਹੇ ਨੇ, ਇਸ ਝਗੜੇ ਨੂੰ ਲੈ ਕੇ ਜਦੋਂ ਅਸੀਂ ਉਮਰਾਵਾਂ ਦੇ ਕੋਲ ਗਏ, ਹਾਕਮਾਂ ਦੇ ਕੋਲ ਗਏ, ਤੇ ਉਹ ਵੀ ਸਾਡੇ ਝਗੜੇ ਨੂੰ ਨਿਬੇੜ ਨਾ ਸਕੇ, ਕਿਉਂਕਿ ਉਹ ਆਪ ਖੁਦ ਝਗੜਿਆਂ ਦੇ ਵਿੱਚ ਫਸੇ ਹੋਏ ਹਨ।
ਮਿਲ ਰਾਜਨ ਰਾਮ ਨਿਬੇਰਾ।
ਤੇ ਜਦੋਂ ਇਸ ਤਰ੍ਹਾਂ ਸੰਸਾਰਿਕ ਤੌਰ 'ਤੇ ਸਾਰੀਆਂ ਆਸਾਂ ਲੈ ਗਈਆਂ, ਸੰਸਾਰਿਕ ਤੌਰ 'ਤੇ ਸਾਰੀਆਂ ਆਸਾਂ ਰਹਿ ਗਈਆਂ, ਗੁਰੂ ਨੇ ਕਿਰਪਾ ਕੀਤੀ, ਪਰਮਾਰਥ ਦਾ ਰਸਤਾ ਦਿਖਾਇਆ, और ये गल समझ गई ये साडा झगड़ा जिहड़ा है दिन प्रति दिन दा ये केवल ते केवल वाहिगुरु अकाल पुरख ही नबेड़ सकता है, क्योंकि उसनू किसे दा कोई तमा नहीं है, उसनू कोई किसे दा कोई लालच नहीं है कि मेरे नाल कोई टुट जाएगा जां कोई मेरे नाल जुड़ जाएगा, उसनू इस तरह का कोई तमा नहीं है। कोऊ हर समान नहीं राजा ए भूपत सब दिवस चार के झूठे करत देवाजा। परमेशर वाहिगुरु अकाल पुरख दे समान कोई भी राजा नहीं है, कोई भी टिकिया रहण वाला नहीं है। जिस दी सभा दे विच जाके किसे नू इंसाफ मिलिया होवे, असी बहुत वारी दुनियावी राजियां दियां शिकायतां करदे हां, गिले करदे हां, पर केवल ते केवल इको एक राजा वाहिगुरु अकाल पुरख है जो सारियां दे नाल इंसाफ करदा है, सारियां नू इंसाफ दवाउंदा है। मिल राजन राम नबेरा, फिर असी जो राजियां दा राजा है राम रमिया होया वाहिगुरु अकाल पुरख उसदे कोल गए, उसने बड़ी कृपा कीती ते ये जिहड़ा झगड़ा जन्मा जमंत्रां तो चलदा आ रहा सी विकारां दे नाल असावां खरिशां वासनावां दे नाल, वाहिगुरु अकाल पुरख ने सारे दा सारा झगड़ा ही नबेड़ दिता ते आत्मक तौर ते आनंद की प्राप्ति हो गई। क्योंकि कुछ लोगों ने बाहरी तौर ते जतन किया, ये तो क्या सी परेशान बहुत ज्यादा हाँ, सानू सुख शांति चाहिदी है, जेकर किसी दे कोले पुकार कीती भी ते जेड़े दुनियावी तौर ते जिन्हां ने धर्म नू समझिया नहीं बल्कि अपने आप नू धार्मिक अखवाया, जिन्हां ने धर्म नू समझिया नहीं बल्कि अपने आप नू धार्मिक अखवाया है, जिन्हां ने संसार दे लोकां नू वहिमां भरमां कर्मकांडां ते पखंडवाद विच धकेल के अपनी लुट ते कुट दा शिकार बनाया है, उन्हां लोकां ने कह दिता कि भाई तेरे मन नू सहज अवस्था की प्राप्ति भी हो जाएगी, तेरे मन दे अंदरों ये सहसा ये डर ये झोरा भी खत्म हो जाएगा, तू इस तरह करिया कर कि फलाना कर्म करिया कर। उदाहरण के तौर पर जिवें तू कीड़िया की भौं के उपर जाके चौल पा दिया कर, तू पंछियों नू जाके चौल पा दिया कर, तू फलाने नू कपड़ा दान कर दे, तू मां चुराए च रख दे, कई तरह के उन्हें कर्मकांड दसे, परंतु गुरमत विच इन्हां कर्मकांडां नू पखंडवाद नू कोई थां नहीं। तीसरे पातशाह गुरु अमरदास महाराज जी दे अमृत बोल आपां रोजाना ही आनंद साहिब जी की बाणी के अंदर पढ़ते और श्रवण करते हाँ। करमी सहज ना उपजे बिन सहजे संसा ना जाए, नहीं जाए संसा किते संजम रहे कर्म कमाए, संसे जियो मलीन है कित संजम धोता जाए, मन धोवो शब्द लागो। असी मन नू धोना है गुरु दे शब्द नाल लाके और वाहिगुरु अकाल पुरख दे चरणा दे नाल अपनी सुरत नू जोड़ना है। हारस्यो रहो चित लाए, जदों असी इस बिध दे नाल गुरु दे कोल गए, गुरु ने सानू समझा दिता, साडा झगड़ा भी नबेड़ दिता और नाल दी नाल सानू मानसिक तौर ते सहज दी दात। जदों मन दी भटकना रुक जावे, हिरदे अंदर टिक जावे, इनू सहज किया जांदा जे, इनू किया जांदा है सहज। ते जिन्नू ए सहज प्राप्त हो जावे उनू भावे असी सहज धारी कह लिए, बल्कि ये नहीं जे कि कोई कह देवे लो जी मैं ते मीट शराब आदि की वरतों नहीं करता जी, मैं ते सहज धारी सिख हाँ, इस तरह नहीं जे। ये जे असी सहज धारी बनना है तो सानू गुरु की कृपा प्राप्त करनी पवेगी, गुरु दे नक्शे हुए कदमां ते चलना पवेगा। जो गुरु ने सानू कहा है ना कि आवो सिख सतगुर के प्यारियो गावो सच्ची बाणी, बाणी तो गावो गुरु केरी बाणियां सिर बाणी, सानू गुरबाणी नाल जुड़ना पवेगा। और कलगीधर पातशाह जी ने जो सानू पावन फुरमान किया, जिसनू कवि जना ने कलमबंद किया कि प्रथम रहत जे जान खंडे की पाहुल शके, सोई सिंह प्रधान अवर न पाहुल जो लहे, ਸਾਨੂੰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪਾਵਨ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਅੰਮ੍ਰਿਤਪਾਨ ਕਰਨਾ ਪਵੇਗਾ। ਅਗਰ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਤੀਤ ਕਰਦੇ ਹਾਂ ਤਦੋਂ ਸਾਨੂੰ ਸਹਿਜ ਦੀ ਪ੍ਰਾਪਤੀ ਹੋਵੇਗੀ, ਤਦੋਂ ਸਾਨੂੰ ਸਹਿਜ ਦੀ ਪ੍ਰਾਪਤੀ ਹੋਵੇਗੀ ਔਰ ਸਾਡੇ ਮਨ ਦੇ ਸੰਸੇ, ਸਾਡੇ ਮਨ ਦੇ ਝੋਰੇ ਸਭ ਖਤਮ ਹੋ ਜਾਣਗੇ।
ਅਬ ਢੂੰਡਣ ਕਤੋ ਨਾ ਜਾਈ।
ਭਾਈ ਹੁਣ ਸਾਨੂੰ ਲੋੜ ਨਹੀਂ ਹੈ ਕਿ ਅਸੀਂ ਕਿਤੇ ਲੱਭਣ ਵਾਸਤੇ ਜਾਈਏ। ਵੇਖੋ ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ ਗੁਰਮੁਖੋ, ਇਹ ਅਵਸਥਾ ਗੁਰੂ ਅਰਜਨ ਦੇਵ ਜੀ ਦੀ ਨਹੀਂ ਜੇ, ਉਹ ਆਪਾਂ ਨੂੰ ਸਮਝਾ ਰਹੇ ਨੇ, ਆਪਣੇ ਤੇ ਲਗਾ ਕੇ ਆਪਾਂ ਨੂੰ ਸਮਝਾ ਰਹੇ ਨੇ। ਕਿਉਂਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਦੋਂ ਪਾਵਨ ਪ੍ਰਕਾਸ਼ ਗੋਇੰਦਵਾਲ ਸਾਹਿਬ ਜੀ ਦੀ ਮੁਬਾਰਕ ਧਰਤੀ ਤੇ ਹੋਇਆ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਦੇ ਤੀਸਰੇ ਵਾਰਸ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇ ਵਿੱਚ ਨਾਨਾ ਜੀ ਲੱਗਦੇ ਸਨ, ਜਿਨ੍ਹਾਂ ਨੇ ਸੀਸ ਦਿੱਤੀ ਸੀ ਦੋਹਿਥਾ ਬਾਣੀ ਕਾ ਬੋਹਿਥਾ, ਔਰ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮਾਨਯੋਗ ਪਿਤਾ ਜੀ। ਸੋ ਕਹਿਣ ਦਾ ਭਾਵ ਕਿ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਗੁਰਮਤ ਦੀ ਗੁੜਤੀ ਜਿਹੜੀ ਪ੍ਰਾਪਤ ਹੋ ਗਈ ਸੀ। ਸਤਿਗੁਰੂ ਤਾਂ ਤਰਸ ਕਰਕੇ ਸਾਨੂੰ ਸਮਝਾਉਣ ਵਾਸਤੇ ਆਪਣੇ ਤੇ ਲਿਆ ਕੇ ਇਹ ਗੱਲ ਸਮਝਾ ਰਹੇ ਨੇ ਤਾਂ ਕਿ ਸਾਡੀ ਵੀ ਇਹ ਅਵਸਥਾ ਬਣ ਜਾਵੇ, ਅਸੀਂ ਵੀ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਦਿਆਂ ਹੋਇਆਂ ਕਹਿ ਦਈਏ ਕਿ ਅਬ ਢੂੰਡਣ ਕਤੋ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਉ। ਕਿ ਸਾਨੂੰ ਭਾਈ ਜੋ ਗੁਰ ਗੋਬਿੰਦ, ਜੋ ਸਾਰੀ ਧਰਤੀ ਦੇ ਆਸਰਾ ਵਾਹਿਗੁਰੂ ਅਕਾਲ ਪੁਰਖ ਜੀ ਹਨ, ਉਹਨਾਂ ਦੇ ਨਾਲ ਮਿਲਾਪ ਹੋ ਗਿਆ ਹੈ।
ਆਇਆ ਪ੍ਰਭ ਦਰਬਾਰਾ।
ਤੇ ਜਦੋਂ ਕੋਈ ਜੀਵ ਡਰਿਆ ਹੋਇਆ, ਸਹਿਮਿਆ ਹੋਇਆ, ਗੁਰੂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਦਾ ਚੱਲਦਾ ਪਰਮੇਸ਼ਰ ਦੇ ਘਰ ਵਿੱਚ ਆ ਗਿਆ, ਕਿਉਂਕਿ ਗੁਰੂ ਨੇ ਸਾਨੂੰ ਦੱਸ ਦਿੱਤਾ ਕਿ ਇਹ ਬੰਦੇ ਇਸ ਦੁਨੀਆਂ ਦੇ ਵਿੱਚ ਕੋਈ ਵੀ ਤੇਰੇ ਰੋਣੇ ਧੋਣੇ ਨੂੰ ਸੁਣ ਕੇ ਤੈਨੂੰ ਇਨਸਾਫ ਦੇਣ ਵਾਲਾ ਨਹੀਂ ਹੈ। ਹੋ ਸਕਦਾ ਹੈ ਕਿ ਤੇਰੇ ਰੋਣੇ ਧੋਣੇ ਦਾ ਲੋਕ ਗਲਤ ਫਾਇਦਾ ਉਠਾਉਣ, ਤੇਰਾ ਮਖੌਲ ਉਡਾਉਣ। ਇੱਕੋ ਇੱਕ ਡਰ ਹੈ, ਜੇਕਰ ਤੂੰ ਰੋਣਾ ਹੈ, ਆਪਣੇ ਦਿਲ ਦਾ ਦੁੱਖ ਕਹਿਣਾ ਹੈ, ਤੇ ਉਹ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਦਰ ਕਰ। ਤੂੰ ਉਸ ਦੇ ਬੂਹੇ ਤੇ ਜਾ, ਤੂੰ ਉਸ ਦੇ ਘਰ ਦੇ ਵਿੱਚ ਜਾ ਕੇ ਇਹ ਬੇਨਤੀ ਕਰ। ਆਇਆ ਪ੍ਰਭ ਦਰਬਾਰਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਤੋਂ ਅੱਗੇ ਕੀ ਹੋਇਆ?
ਤਾਂ ਸਗਲੀ ਮਿੱਟੀ ਪੁਕਾਰਾ।
ਜਿਹੜੀ ਕ ਵਾਹਿਗੁਰੂ ਜੀ ਦੇ ਘਰ ਵਿੱਚ ਪ੍ਰਵੇਸ਼ ਹੋਣ ਦੀ ਦੇਰੀ ਸੀ, ਜਿਹੜੀਆਂ ਮਨ ਦੇ ਵਿੱਚ ਪੁਕਾਰਾਂ ਸੀ, ਸ਼ਿਕਾਇਤਾਂ ਸੀ, ਮੇਰੇ ਸਤਿਗੁਰਾਂ ਨੇ ਸਾਰੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਹੀ ਦੂਰ ਕਰ ਦਿੱਤੀਆਂ। ਜਿੰਨੇ ਕੁ ਮੇਰੇ ਮਨ ਦੇ ਅੰਦਰ ਦੁੱਖ ਸੀ, ਜਿਹੜੀ ਮੈਂ ਫਰਿਆਦ ਲੈ ਕੇ ਗਿਆ ਸੀ, ਜਿਹੜਾ ਦੁੱਖ ਦੱਸਣ ਵਾਸਤੇ ਗਿਆ ਸੀ, ਉਸ ਵਾਹਿਗੁਰੂ ਅਕਾਲ ਪੁਰਖ ਨੇ ਮੇਰੇ ਦੁੱਖ ਦੱਸਣ ਤੋਂ ਪਹਿਲਾਂ ਹੀ ਮੇਰੇ ਦੁੱਖ ਨੂੰ ਸਮਝ ਲਿਆ ਔਰ ਮੇਰੇ ਇਸ ਦੁੱਖ ਨੂੰ ਖਤਮ ਕਰ ਦਿੱਤਾ। ਜਿਹਦੀ ਪੁਕਾਰ ਕਿਤੇ ਨਾ ਸੁਣੀ ਜਾਵੇ, ਉਹਦੀ ਪੁਕਾਰ ਜਿਹੜੀ ਹੈ ਗੁਰੂ ਨਾਨਕ ਦੇ ਘਰ ਵਿੱਚ ਸੁਣੀ ਜਾਂਦੀ ਹੈ। ਮੈਂ ਬੇਨਤੀ ਕਰ ਦੇਵਾਂ, ਕਦੇ ਕਸ਼ਮੀਰੀ ਬ੍ਰਾਹਮਣਾਂ ਦਾ ਵਫਦ ਕਿਰਪਾ ਰਾਮ ਦੀ ਗਵਾਹੀ ਹੇਠ ਅਮਰਨਾਥ ਦੇ ਮੰਦਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ। ਜਦੋਂ ਕਿਰਪਾ ਰਾਮ ਨੇ ਗੱਲ ਕਹਿ ਦਿੱਤੀ, ਜਦੋਂ ਦੁਨੀਆਂ ਦੇ ਸਾਰੇ ਬੂਹੇ ਬੰਦ ਹੋ ਜਾਣ, ਉਦੋਂ ਇੱਕੋ ਇੱਕ ਬੂਹਾ ਖੁੱਲ੍ਹਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ। ਜਦੋਂ ਸੰਸਾਰ ਦੇ ਵਿੱਚ ਦੁੱਖਾਂ ਵਿੱਚ ਵਿਚਰਦਿਆਂ ਸਾਡੀ ਕੋਈ ਬਾਂਹ ਫੜਨ ਵਾਲਾ ਨਾ ਹੋਵੇ, ਉਹਨਾਂ ਦੁੱਖਾਂ ਤਕਲੀਫਾਂ ਮੁਸੀਬਤਾਂ ਦੇ ਵਿੱਚ ਬਾਂਹ ਫੜਨ ਵਾਲਾ ਕੇਵਲ ਤੇ ਕੇਵਲ ਇੱਕ ਗੁਰੂ ਨਾਨਕ ਦਾ ਘਰ ਹੈ ਔਰ ਸਤਿਗੁਰਾਂ ਦੇ ਹਜ਼ੂਰ ਪਹੁੰਚ ਗਏ। ਬੜੇ ਚਿਹਰੇ ਮੁਰਝਾਏ ਹੋਏ ਸੀ। ਕੁਸਲ ਬੁਝੀ ਜਬ ਸਿਰ ਗੁਰ ਜੀ ਤਬ ਰੋਵਤ ਨੈਣ ਕਹੀ ਕਤ ਸਾਰੀ ਹੇ ਪ੍ਰਭ ਤੂਟਤ ਬਹੁਤ ਜਨੇਵਨ ਗਊਵਨ ਘਾਤ ਘਣੋ ਦੁੱਖ ਪਾਰੀ। ਸਤਿਗੁਰੂ ਜੀ ਉਹਨਾਂ ਨੂੰ ਰਾਜੀ ਖੁਸ਼ੀ ਪੁੱਛ ਰਿਹਾ ਸੀ, ਪਰ ਉਹਨਾਂ ਰੋ ਰੋ ਕੇ ਜਦੋਂ ਸਾਰਾ ਬਿਰਤਾਂਤ ਸੁਣਾ ਦਿੱਤਾ ਨਾ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਮਝ ਗਏ। ਤਿਨਹੈ ਗੁਰੂ ਪੁਨ ਧੀਰਜ ਦੀਨਾ ਸਰੋਤ ਪੀਓ ਗੋ ਇਹ ਕਮੀਨਾ ਅਬ ਹਮ ਇਸ ਕੀ ਤਰਾਸ ਮਿਟਾਵੈ ਸੁਰਪੁਰ ਜਾਵੈ ਧਰਮ ਬਚਾਵੈ। ਸੋ ਮੇਰੇ ਕਹਿਣ ਦਾ ਭਾਵ, ਗੁਰੂ ਸਮਝ ਗਿਆ ਸੀ ਕਿ ਇਹਨਾਂ ਦੀ ਤਕਲੀਫ਼ ਜਿਹੜੀ ਹੈ, ਇਹਨਾਂ ਦਾ ਦੁੱਖ ਜਿਹੜਾ ਹੈ, ਇਹਨਾਂ ਦਾ ਧਰਮ ਜਿਹੜਾ ਹੈ, ਦੁੱਖਾਂ ਤਕਲੀਫ਼ਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਇਹਨਾਂ ਦੇ ਧਰਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ, ਕਿਉਂਕਿ ਉਹ ਧਰਮ ਦੀ ਚਾਦਰ ਹਨ। ਧਰਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਭਾਵੇਂ ਕਿ ਸੈਫੁਲ ਖਾਨ ਨੇ ਇਹ ਗੱਲ ਕਹਿ ਦਿੱਤੀ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੁਸੀਂ ਦਇਆ ਦੇ ਘਰ ਹੋ, ਤੁਸੀਂ ਤਰਸ ਸਰੂਪ ਹੋ, ਤੁਸੀਂ ਇਸ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਇਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਰੱਖਿਅਕ ਬਣ ਕੇ, ਧਰਮ ਰੱਖਿਅਕ ਬਣ ਕੇ ਦਿੱਲੀ ਨੂੰ ਜਾ ਰਹੇ ਹੋ। ਔਰੰਗਜ਼ੇਬ ਬੜਾ ਜ਼ਾਲਮ ਹੈ, ਉਹਨੇ ਸਰਮੱਦ ਵਰਗੇ ਸੰਤ ਫਕੀਰਾਂ ਨੂੰ ਵੀ ਨਹੀਂ ਛੱਡਿਆ। ਤੇ ਕਵੀ ਚਾਂਦ ਦੇ ਬੋਲ ਨੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸਿਉ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ, ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮਣਾ ਛੋੜੀਏ। ਫਰਿਆਦ ਲਈ ਕੇ ਗਏ ਸੀ ਸਤਿਗੁਰਾਂ ਨੇ, ਉਹਨਾਂ ਦੇ ਦੁੱਖਾਂ ਨੂੰ, ਉਹਨਾਂ ਦੇ ਸਹਿਮ ਨੂੰ, ਉਹਨਾਂ ਦੇ ਡਰ ਨੂੰ ਖਤਮ ਕਰਨ ਵਾਸਤੇ ਔਰ ਤਿਨ੍ਹਾਂ ਦੇ ਧਰਮ ਨੂੰ ਬਚਾਉਣ ਵਾਸਤੇ, ਤਿਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਵਾਸਤੇ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਲੋੜ ਪੈਣ 'ਤੇ ਸ਼ਹਾਦਤ ਦਾ ਜਾਮ ਹੀ ਪੀ ਲਿਆ ਸੀ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ, ਜੋ ਗੁਰੂ ਨਾਨਕ ਦਾ ਘਰ ਹੈ, ਉੱਥੋਂ ਹਰੇਕ ਇਨਸਾਨ ਨੂੰ ਇਨਸਾਫ ਮਿਲਦਾ ਹੈ ਅਤੇ ਗੁਰੂ ਜਿਹੜਾ ਉਹ ਇੰਨਾ ਸਮਰੱਥ ਹੈ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ
ਲਬਦ ਆਪਣੀ ਪਾਈ।
ਜਿਹੜੀ ਸਾਡੀ ਆਤਮਕ ਰਾਸ ਪੂੰਜੀ ਗਵਾਚਦੀ ਜਾ ਰਹੀ ਸੀ, ਇਸ ਆਤਮਕ ਆਨੰਦ ਦੇਣ ਵਾਲੀ ਅਵਸਥਾ ਰੂਪੀ ਵਸਤ ਜਿਹੜੀ ਹੈ, ਉਹ ਭਾਈ ਗੁਰੂ ਨੇ ਕਿਰਪਾ ਕਰਕੇ ਸਾਨੂੰ ਲੱਭ ਦਿੱਤੀ। ਅਸੀਂ ਗੁਰੂ ਦੇ ਦਰਬਾਰ ਵਿੱਚ ਜਾ ਕੇ ਆਤਮਕ ਆਨੰਦ ਵਾਲੀ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਕਰ ਲਈ ਹੈ।
ਤਾਂ ਕਤ ਆਵੇ ਕਤ ਜਾਈ।
ਤੇ ਫਿਰ ਸਾਡਾ ਮਨ ਹੁਣ ਕਿਉਂ ਕਿਤੇ ਆਵੇ ਤੇ ਕਿਉਂ ਕਿਤੇ ਜਾਵੇ? ਭਲਕੇ ਮਨ ਜਿਹੜਾ ਹੈ, ਮਨ ਜਿਹੜਾ ਸਾਡਾ ਉਹ ਇੱਕ ਜਗ੍ਹਾ ਦੇ ਉੱਪਰ ਟਿਕ ਗਿਆ ਹੈ ਤੇ ਇਹਨੂੰ ਹੀ ਇੱਕ ਸਮਾਧੀ ਕਿਹਾ ਜਾਂਦਾ ਹੈ। ਜਿਵੇਂ ਅਣਮਤੀਆਂ ਦੀ ਵਿਚਾਰ ਹੈ, ਸ਼ਰਾਬ ਪੀ ਲੈਣੀ ਸਮਾਧੀ ਲੱਗ ਜਾਣੀ, ਭੰਗ ਪੀ ਲੈਣੀ ਅੱਖਾਂ ਮਿਟ ਜਾਣੀਆਂ ਸਮਾਧੀ ਲੱਗ ਜਾਣੀ, ਆਮ ਅਸੀਂ ਸੁਣਦੇ ਹਾਂ ਨਾ, ਤਾੜੀ ਦਾ ਦਰਖਤ ਹੈ ਰਸ ਪੀ ਲਓ ਨਸ਼ਾ ਹੋ ਗਿਆ ਸਮਾਧੀ ਲੱਗ ਗਈ। ਅਸਲ ਵਿੱਚ ਸਮਾਧੀ ਹੁੰਦੀ ਕੀ ਸੀ ਕਿ ਸਾਡਾ ਭਟਕਦਾ ਹੋਇਆ ਮਨ ਜਿਹੜਾ ਹੈ ਉਹ ਹਿਰਦੇ ਘਰ ਦੇ ਵਿੱਚ ਟਿਕ ਜਾਵੇ, ਸਹਿਜ ਵਿੱਚ ਟਿਕ ਜਾਵੇ, ਇਹਨੂੰ ਸਮਾਧੀ ਕਿਹਾ ਜਾਂਦਾ ਸੀ। ਬਾਹਰੀ ਤੌਰ ਤੇ ਮਿੱਟੀਆਂ ਹੋਈਆਂ ਅੱਖਾਂ ਦਾ ਨਾਂ ਸਮਾਧੀ ਨਹੀਂ ਹੈ।
ਤਹਿ ਸਾਚ ਨਿਆਇ ਨਿਬੇਰਾ।
ਉਸ ਵਾਹਿਗੁਰੂ ਅਕਾਲ ਪੁਰਖ ਦੇ ਘਰ ਦੇ ਵਿੱਚ ਹਮੇਸ਼ਾ ਹੀ ਸੱਚ ਵਰਤਦਾ ਹੈ ਔਰ ਉੱਥੇ ਨਿਆਂ ਮਿਲਦਾ ਹੈ, ਇਨਸਾਫ ਮਿਲਦਾ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ। ਇਹ ਦੁਨਿਆਵੀ ਰਾਜਿਆਂ ਦੇ ਤਖ਼ਤ ਜਿੱਥੋਂ ਕਦੇ ਵੀ ਕਿਸੇ ਨੂੰ ਇਨਸਾਫ ਮਿਲਣ ਦੀ ਆਸ ਨਹੀਂ ਸੀ ਹੋਇਆ ਕਰਦੀ, ਵਧੀਕੀ ਹੁੰਦੀ ਸੀ। ਉਸ ਦੇ ਤੁਲ ਮੈਂ ਇੰਝ ਕਹਿ ਦੇਵਾਂ, ਤੁਲ ਵੀ ਨਹੀਂ ਮੈਂ ਕਹਾਂਗਾ, ਤੁਲ ਬਰਾਬਰ ਹੈ, ਉਹਨਾਂ ਤਖ਼ਤਾਂ ਤੋਂ ਵੀ ਉੱਚਾ ਤਖ਼ਤ ਸ੍ਰੀ ਅਕਾਲ ਬੁੰਗਾ, ਜਿਸ ਨੂੰ ਪਰਮ ਰੂਹਾਂ ਦੇ ਮੁਬਾਰਕ ਹੱਥਾਂ ਦੇ ਰਾਹੀਂ ਤਿਆਰ ਕਰਵਾਇਆ, ਕਿਸੇ ਰਾਜ ਨਹੀਂ ਹੱਥ ਲਗਾਇਓ ਬੁੱਢੇ ਆਓ ਗੁਰਦਾਸ ਬਣਾਇਓ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਜਿਸ ਮੁਬਾਰਕ ਥੜਾ ਸਾਹਿਬ ਤਖ਼ਤ 'ਤੇ ਬੈਠ ਕੇ ਮੇਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਦਰ 'ਤੇ ਆਏ ਹੋਏ ਫਰਿਆਦੀਆਂ ਨੂੰ ਇਨਸਾਫ਼ ਦਿਵਾਉਂਦੇ ਸਨ ਔਰ ਹਰੇਕ ਦੇ ਨਾਲ ਇਨਸਾਫ ਹੁੰਦਾ ਹੈ।
ਊਹਾਂ ਸਮ ਠਾਕੁਰ ਸਮ ਚੇਰਾ,
ਕੇਵਲ ਤੇ ਕੇਵਲ ਉਸ ਵਾਹਿਗੁਰੂ ਜੀ ਦੇ ਘਰ ਵਿੱਚ, ਕਿਉਂਕਿ ਦੁਨੀਆਂ ਦੇ ਤਖ਼ਤਾਂ 'ਤੇ ਨਹੀਂ, ਕੇਵਲ ਤੇ ਕੇਵਲ ਗੁਰੂ ਦੇ ਘਰ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਦਰਬਾਰ ਵਿੱਚ। ਊਹਾਂ ਸਮ ਠਾਕੁਰ ਸਮ ਚੇਰਾ, ਉੱਥੇ ਭਾਵੇਂ ਕੋਈ ਮਾਲਕ ਆ ਜਾਵੇ ਅਤੇ ਭਾਵੇਂ ਕੋਈ ਸੇਵਕ ਆ ਜਾਵੇ, ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਕਈ ਵਾਰ ਤੁਸੀਂ ਪ੍ਰੈਕਟੀਕਲੀ ਤੌਰ 'ਤੇ ਦੇਖ ਲੈਣਾ, ਗੁਰੂ ਦੀ ਸੰਗਤ ਦੇ ਵਿੱਚ ਅਮੀਰ ਆ ਜਾਵੇ, ਵਜ਼ੀਰ ਆ ਜਾਵੇ, ਸੰਤ ਆ ਜਾਵੇ, ਫਕੀਰ ਆ ਜਾਵੇ, ਮੰਤਰੀ ਆ ਜਾਵੇ, ਸੰਤਰੀ ਆ ਜਾਵੇ, ਸਤਿਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਸਾਰਿਆਂ ਦੇ ਵਾਸਤੇ ਸਾਂਝਾ ਹੀ ਹੋਵੇਗਾ। ਸਤਿਗੁਰੂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੀ ਹੋਵੇਗਾ। ਔਰ ਨਾਲ ਹੀ ਸਤਿਗੁਰੂ ਕਹਿੰਦੇ, ਜੇ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਗਿਲਾ ਸ਼ਿਕਵਾ ਹੈ ਨਾ, ਕੋਈ ਸ਼ੱਕ ਦੀ ਗੁੰਜਾਇਸ਼ ਹੈ, ਤੁਹਾਡੀਆਂ ਵਿਚਾਰਾਂ ਨਹੀਂ ਮਿਲਦੀਆਂ, ਤੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਕੇਵਲ ਤੇ ਕੇਵਲ ਵਾਹਿਗੁਰੂ ਅਕਾਲ ਪੁਰਖ ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਵਿੱਚੋਂ ਹੀ ਮਾਨਵਤਾ ਨੂੰ ਸੰਸਾਰਿਕ ਤੌਰ 'ਤੇ ਔਰ ਪਰਮਾਰਥਿਕ ਤੌਰ 'ਤੇ ਇਨਸਾਫ਼ ਮਿਲਦਾ ਹੈ।
ਅੰਤਰ ਜਾਮੀ ਜਾਣੈ,
ਬੇਸ਼ੱਕ ਅਸੀਂ ਕਿੰਨੇ ਵੀ ਪਰਦੇ ਰੱਖ ਲਈਏ, ਛਪਾ ਲਈਏ, ਕਿਉਂਕਿ ਦੁਨੀਆਂ ਦੇ ਕੋਲੋਂ ਅਸੀਂ ਓਹਲੇ ਰੱਖ ਸਕਦੇ ਹਾਂ, ਛੱਲ ਸਕਦੇ ਹਾਂ, ਪਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹ ਅੰਤਰਜਾਮੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ, ਅਤੇ ਅਸੀਂ ਕਈ ਵਾਰ ਕਹਿੰਦੇ ਹਾਂ ਜੀ ਬਾਈ ਧਾਰ ਦੇ ਰਾਜਿਆਂ ਨੇ ਧੋਖਾ ਦਿੱਤਾ, ਬਹੁਤ ਸਾਰੇ ਸਾਡੇ ਬੁਲਾਰੇ ਇਸ ਤਰ੍ਹਾਂ ਸਟੇਜ 'ਤੇ ਕਹਿ ਜਾਂਦੇ ਨੇ। ਹੋ ਸਕਦਾ ਆਪ ਹੀ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਂ ਤੇਤੀ, ਉਹਨਾਂ ਨੂੰ ਇਵੇਂ ਠੀਕ ਲੱਗਾ ਹੋਵੇ, ਪਰ ਯਾਦ ਰਹੇ ਜੇ ਗੁਰੂ ਨਾਲ ਧੋਖਾ ਹੋ ਗਿਆ ਹੈ ਤਾਂ ਫਿਰ ਸਿੱਖਾਂ ਨਾਲ ਧੋਖਾ ਹੋਣ ਤੋਂ ਕਿਵੇਂ ਬਚਾ ਹੋ ਸਕਦਾ ਹੈ। ਮੇਰਾ ਗੁਰੂ ਛਲਿਆ ਜਾਣ ਵਾਲਾ ਨਹੀਂ, ਮੇਰਾ ਸਤਿਗੁਰੂ ਧੋਖਾ ਖਾਣ ਵਾਲਾ ਨਹੀਂ। ਹਾਂ, ਜਿਹੜੇ ਕਿਲ੍ਹੇ ਦੇ ਅੰਦਰ ਸਿੱਖਾਂ ਦੇ ਅੰਦਰ ਇਹ ਗੱਲ ਆ ਗਈ ਸੀ ਕਿ ਇਹਨਾਂ ਪਹਾੜੀ ਰਾਜਿਆਂ ਦੇ ਉੱਪਰ ਯਕੀਨ ਕਰ ਲੈਣਾ ਚਾਹੀਦਾ ਹੈ, ਇਹਨਾਂ ਨੇ ਗਊ ਦੀ ਕਸਮ ਖਾਧੀ ਹੈ, ਇਹਨਾਂ ਮੁਸਲਿਮ ਕਾਸਤਾਂ ਦੇ ਉੱਪਰ ਭਰੋਸਾ ਕਰ ਲੈਣਾ ਚਾਹੀਦਾ, ਇਹਨਾਂ ਕੁਰਾਨ ਮਜੀਦ ਦੀਆਂ ਆਇਤਾਂ ਦੀ ਕਸਮ ਖਾਧੀ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਸਮਝਾ ਦਿੱਤੀ ਸੀ। ਨਹੀਂ, ਕਦੇ ਵੀ ਜਿਹੜਾ ਕਸਮਾਂ ਖਾਣ ਵਾਲਾ ਵਿਅਕਤੀ ਉਹਦੇ ਉੱਪਰ ਭਰੋਸਾ ਨਹੀਂ ਜੇ ਕਰਨਾ ਚਾਹੀਦਾ, ਅਤੇ ਇੱਕ ਕੌਤਕ ਰਚ ਕੇ ਵੀ ਵਿਖਾਤਾ ਸੀ ਜਦੋਂ ਕਿਲ੍ਹੇ ਦੇ ਵਿੱਚੋਂ ਬੈਲ ਗੱਡੀਆਂ ਦੇ ਉੱਪਰ ਟੁੱਟੇ ਫੁੱਟੇ ਛਿੱਤਰ, ਹਾਥੀ ਘੋੜਿਆਂ ਦੀ ਲਿੱਦ, ਫਟੇ ਪੁਰਾਣੇ ਬਸਤਰ ਲੱਦ ਕੇ ਸੋਹਣੇ ਦਿਸ਼ਾਲਿਆਂ ਨਾਲ ਢੱਕ ਕੇ ਬਾਹਰ ਕੱਢੇ ਅਤੇ ਪਹਾੜੀਏ ਟੁੱਟ ਕੇ ਪੈ ਗਏ ਸੀ। ਸੋ ਇਸ ਇਤਿਹਾਸਕ ਸਾਖੀ ਤੋਂ, ਹਵਾਲੇ ਤੋਂ ਇਹ ਸਮਝ ਪੈਂਦੀ ਹੈ ਕਿ ਗੁਰੂ ਕਦੇ ਵੀ ਧੋਖਾ ਨਹੀਂ ਖਾ ਸਕਦਾ, ਗੁਰੂ ਕਦੇ ਵੀ ਛਲਿਆ ਨਹੀਂ ਜਾ ਸਕਦਾ। ਗੁਰੂ ਜਿਹੜਾ ਹੈ ਉਹ ਅੰਤਰਜਾਮੀ ਜਾਣਦਾ, ਅਸੀਂ ਉਹਦੇ ਕੋਲ ਕਰਦੀ ਕੋਈ ਪਰਦਾ ਫੁਸੀ ਨਹੀਂ ਕਰ ਸਕਦੇ। ਗੁਰੂ ਜਿਹੜਾ ਹੈ ਉਹ ਅੰਦਰ ਦੀਆਂ ਜਾਣਨ ਵਾਲਾ ਹੈ।
ਬਿਨ ਬੋਲਤ ਆਪ ਪਛਾਣੈ,
ਅਸੀਂ ਨਾ ਵੀ ਬੋਲੀਏ ਤੇ ਉਹ ਪਛਾਣ ਲੈਂਦਾ ਸਾਡੀ ਆਤਮਕ ਅਵਸਥਾ ਨੂੰ। ਮੈਂ ਸ਼ਾਇਦ ਪਿਛਲੇ ਦਿਨੀ ਵੀ ਇਹ ਬੇਨਤੀ ਕੀਤੀ ਸੀ, ਜਦੋਂ ਬੱਚਿਆਂ ਨੂੰ ਕਿਸੇ ਵਸਤੂ ਦੀ ਕੋਈ ਲੋੜ ਹੋਵੇ ਨਾ, ਤੇ ਉਹ ਆਪਣੇ ਮੰਮੀ ਪਾਪਾ ਦੇ ਬੜੇ ਨੇੜੇ ਨੇੜੇ ਲੱਗਦੇ ਨੇ, ਬੜੇ ਗੋਡੇ ਨਾਲ ਹੋ ਕੇ ਬੈਠਦੇ ਨੇ, ਤੇ ਮਾਂ ਪਿਓ ਸਮਝ ਜਾਂਦਾ ਤੇ ਨਾਲ ਹੀ ਕਹਿ ਦਿੰਦਾ, ਪੁੱਤ ਅੱਜ ਇੰਜ ਲੱਗਦਾ ਹੈ ਜਿਵੇਂ ਤੈਨੂੰ ਪੈਸਿਆਂ ਦੀ ਲੋੜ ਹੋਣੀ ਹੈ, ਅੱਜ ਕੋਈ ਲੋੜ ਜਾਪਦੀ ਤਾਂ ਜੋ ਗੋਡੇ ਨਾਲ ਲੱਗ ਲੱਗ ਕੇ ਬੈਠਦਾ ਹੈ। ਸੋ ਜੋ ਵਾਹਿਗੁਰੂ ਅਕਾਲ ਪੁਰਖ ਨਾ, ਉਹ ਤਾਂ ਸਮਰੱਥ ਹੈ, ਉਹ ਤੇ ਅਸੀਂ ਘਰ ਤੋਂ ਵੀ ਸੋਚ ਕੇ ਜਦੋਂ ਤੁਰਦੇ ਹਾਂ ਨਾ, ਉਦੋਂ ਤੋਂ ਹੀ ਉਹ ਜਾਣ ਲੈਂਦਾ ਹੈ ਕਿ ਮੇਰਾ ਸਿੱਖ, ਮੇਰਾ ਬੱਚਾ ਮੇਰੇ ਵੱਲ ਨੂੰ ਆ ਰਿਹਾ ਹੈ, ਇਹਦੇ ਮਨ ਦੀ ਕੀ ਪੁਕਾਰ ਹੈ, ਮੈਂ ਇਹਨੂੰ ਕੀ ਦੇਣਾ ਹੈ, ਮੈਂ ਇਹਦੇ ਦੁੱਖਾਂ ਨੂੰ ਦੂਰ ਕਿਵੇਂ ਕਰਨਾ ਹੈ।
ਸਰਬ ਥਾਨ ਕੋ ਰਾਜਾ,
ਦੁਨੀਆਂ ਦਾ ਕੋਈ ਰਾਜਾ ਇੱਕ ਸਟੇਟ ਦਾ ਰਾਜਾ ਹੋ ਸਕਦਾ, ਇੱਕ ਦੇਸ਼ ਦਾ ਬਾਦਸ਼ਾਹ ਹੋ ਸਕਦਾ ਹੈ, ਪਰੰਤੂ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਨਵਖੰਡ ਪ੍ਰਿਥਵੀ ਜਿਹੜੀ ਹੈ ਉਹ ਤਿੰਨਾਂ ਦਾ ਹੀ ਰਾਜਾਨ ਰਾਜ ਹੈ, ਉਹ ਸਾਰੀ ਪ੍ਰਿਥਵੀ ਦਾ, ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਹੈ। ਔਰ ਉਸਦਾ ਹੁਕਮ ਜਿਹੜਾ ਸਾਰੇ ਸੰਸਾਰ ਦੇ ਉੱਪਰ ਚੱਲਦਾ ਹੈ,
ਤਹਿ ਅਨਹਦ ਸ਼ਬਦ ਅਗਾਜਾ।
ਤੇ ਜਦੋਂ ਉਹ ਰਾਜਾ ਵਾਹਿਗੁਰੂ ਅਕਾਲ ਪੁਰਖ ਸਾਡੇ ਹਿਰਦੇ ਦੇ ਵਿੱਚ ਆਣ ਵਸੇ, ਤਹਿ ਅਨਹਦ ਸ਼ਬਦ ਅਗਾਜਾ, ਫਿਰ ਹਿਰਦੇ ਦੇ ਵਿੱਚ ਅਨਹਦ ਸ਼ਬਦ ਜਿਹੜਾ ਹੈ, ਨਿਰੰਤਰ ਜਿਹੜਾ ਹੈ, ਉਹ ਭਾਈ ਗੱਜਦਾ ਹੈ।
ਤਿਸ ਪਹਿ ਕਿਆ ਚਤੁਰਾਈ।
ਪਰ ਇੱਕ ਗੱਲ ਯਾਦ ਰੱਖ ਲੈਣੀ ਜ਼ਰੂਰੀ ਬਣਦੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਚਲਾਕੀ ਨਹੀਂ ਚੱਲਦੀ, ਚਤੁਰਾਈ ਨਹੀਂ ਚੱਲਦੀ। ਇਹ ਮਨ ਚੰਚਲਾ ਚਤੁਰਾਈ ਕਿਣੇ ਨਾ ਪਾਇਆ। ਗੁਰੂ ਦੇ ਕੋਲ ਜਾ ਬਾਲ ਬੁੱਧ ਲੈ ਕੇ, ਗੁਰੂ ਦੇ ਕੋਲ ਜਾ ਕੇ ਆਪਣੇ ਦਿਲ ਦਾ ਸਾਰਾ ਦੁੱਖੜਾ ਖੋਲ ਕੇ ਰੱਖ ਦੇ। ਪਰ ਜੇ ਤੂੰ ਆਖੇ ਮੈਂ ਚਲਾਕੀ ਦੇ ਨਾਲ ਛਲ ਦੇ ਨਾਲ ਗੁਰੂ ਨੂੰ ਭਰਮਾ ਲਵਾਂ, ਇਹ ਤੇਰੇ ਮਨ ਦਾ ਭੁਲੇਖਾ ਹੈ।
ਮਿਲ ਨਾਨਕ ਆਪ ਗਵਾਈ।
ਇਸ ਵਾਸਤੇ ਭਾਈ ਸਿੱਖਾ, ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਮਿਲ ਔਰ ਆਪੇ ਨੂੰ ਗਵਾ ਕੇ ਮਿਲ, ਜੇ ਤੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤਾਂ। ਕਿਉਂਕਿ ਜੇ ਤੂੰ ਗੁਰੂ ਨੂੰ ਮਿਲਦਾ ਨਹੀਂ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦਾ ਨਹੀਂ, ਤਦੋਂ ਤੱਕ ਤੇਰੇ ਮਨ ਦੇ ਵਿੱਚੋਂ ਡਰ ਸੰਸਾ ਝੋਰੇ ਜਿਹੜੇ ਉਹ ਕਦੇ ਖਤਮ ਨਹੀਂ ਹੋ ਸਕਦੇ। ਬੇਸ਼ੱਕ ਤੂੰ ਮੜੀਆਂ ਦੀ ਪੂਜਾ ਕਰੀ ਜਾ, ਕਬਰਾਂ ਤੇ ਜਾ ਕੇ ਸਿਰ ਨਵਾਈ ਜਾ, ਔਰ ਜਾ ਜਾ ਕੇ ਇਹਨਾਂ ਕਬਰਾਂ ਤੇ ਇਹਨਾਂ ਪੱਥਰਾਂ ਦੇ ਬਣੀਆਂ ਹੋਈਆਂ ਮੂਰਤੀਆਂ ਨੂੰ ਧੋਈ ਜਾ, ਨਵਾਈ ਜਾ ਕੱਚੀ ਲੱਸੀ ਦੇ ਨਾਲ। ਪਰ ਯਾਦ ਰੱਖੀ ਗੁਰਮੁਖਾ, ਗੁਰੂ ਕਾ ਸਿੱਖ ਜਿਹੜਾ ਹੈ ਉਹ ਪੱਥਰ ਦਾ ਪੁਜਾਰੀ ਨਹੀਂ ਹੈ। ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੋ ਪਾਈ ਪਾਏ ਤਾਂ ਕੀ ਘਾਲ ਅਜਾਈ ਜਾਏ। ਤੂੰ ਪੱਥਰਾਂ ਦਾ ਪੁਜਾਰੀ ਨਹੀਂ, ਤੂੰ ਮੂਰਤੀਆਂ ਦਾ ਪੁਜਾਰੀ ਨਹੀਂ, ਤੂੰ ਬਾਹਰੀ ਤੌਰ ਤੇ ਕਰਮ ਕਾਂਡ ਜਿਹੜੇ ਨੇ ਉਹਨਾਂ ਨੂੰ ਤਿਆਗ, ਜੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਹੈ। ਕਿਉਂਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਿੱਖਾਂ ਦੀ ਸਰਮੌਰ ਸੰਸਥਾ ਹੈ, ਸਮੁੱਚੇ ਨਾਨਕ ਨਾਮ ਲੇਵਾ ਜੋ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਨੇ, ਤਿਨ੍ਹਾਂ ਦੇ ਸਹਿਯੋਗ ਸਦਕਾ ਸਰਬੰਸ ਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਤੇ ਮਨਾਇਆ ਜਾ ਰਿਹਾ ਹੈ। ਹਰੇਕ ਸਿੱਖ ਦੇ ਮਨ ਦੇ ਵਿੱਚ ਚਾਹਤ ਹੈ ਔਰ ਬੜਾ ਉਤਸ਼ਾਹ ਹੈ, ਅਸੀਂ ਵੀ ਉੱਥੇ ਜਾ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਬੜੀ ਚੰਗੀ ਗੱਲ। ਪਰ ਕਦੇ ਵੀ ਇਸ ਗੱਲ ਨੂੰ ਨਾ ਭੁਲਾਵੀਂ ਸਿੱਖਾ, ਤੂੰ ਜਿਹੜੇ ਬਾਹਰੀ ਤੌਰ ਤੇ ਵਿਪਰਵਾਦੀ ਕੁਰੀਤੀਆਂ ਕਰਨ ਲੱਗ ਪਿਆ ਹੈ, ਇਹਨਾਂ ਕੁਰੀਤੀਆਂ ਤੋਂ ਬਚ ਜਾ। ਕਿਉਂਕਿ ਕਲਗੀਆਂ ਵਾਲੇ ਦੇ ਇਹ ਬੜੇ ਪਿਆਰੇ ਬੋਲ ਹੀ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਵਿਪਰਣ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜੇ ਤੂੰ ਗੁਰੂ ਦਾ ਵਿਸ਼ਵਾਸ ਪਾਤਰ ਬਣਨਾ ਹੈ ਤੇ ਗੁਰੂ ਦੇ ਆਖੇ ਲੱਗ, ਨਹੀਂ ਤੇ ਕੇਵਲ ਜੀਵਨ ਦੇ ਵਿੱਚ ਇਹ ਸੰਸਾਰ ਝੋਰੇ ਦਿਨ ਪ੍ਰਤੀ ਦਿਨ ਦੀ ਖੰਡਤਾ ਜਿਹੜੀ ਉਹ ਬਣੀ ਰਹੇਗੀ। ਔਰ ਬੜੇ ਮਾਣ ਨਾਲ ਸਿੱਖ ਨੂੰ ਕਹਿਣਾ ਚਾਹੀਦਾ, ਭਾਈ ਮੇਰਾ ਗੁਰੂ, ਮੇਰਾ ਬਾਦਸ਼ਾਹ, ਮੇਰਾ ਰਾਜਾ। ਜਿਵੇਂ ਭਾਈ ਨੰਦ ਲਾਲ ਜੀ ਦੇ ਬੋਲ ਨੇ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਬੜੇ ਮਾਣ ਨਾਲ ਕਿਹਾ ਕਰਕੇ ਮੇਰਾ ਗੁਰੂ ਕਲਗੀਧਰ ਪਾਤਸ਼ਾਹ। ਮੈਂ ਅਖੀਰ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਇੱਕ ਕਵਿਤ ਕਹਿ ਕੇ ਫਿਰ ਆਪਾਂ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰਦੇ ਹਾਂ। ਅੱਜ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਨੂੰ, ਉਹਨਾਂ ਦੀ ਵਿਚਾਰ ਨੂੰ ਅਪਣਾਉਣ ਤੋਂ ਵਿਰਵੇ ਹੋ ਰਹੇ ਹਾਂ, ਆਲਸੀ ਹੋ ਰਹੇ ਹਾਂ। ਔਰ ਜੋ ਉਹਨਾਂ ਨੇ ਕਿਹਾ ਹੈ, ਕਹਿੰਦੇ ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਵ ਨੂੰ ਕੁਰਾਨ ਕੀ, ਪਾਪ ਪਰਪੱਕ ਜਾਤੇ ਧਰਮ ਤੱਕ ਸਤ ਜਾਤੇ, ਵਰਣ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਣ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਿਰਪਾ ਨਿਦਾਨ ਕੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਠਾਨਕੋਟ ਧੰਨਵਾਦ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੁਆਰਾ ਆਪ ਸਾਰੇ ਭੈਣ ਭਰਾਵਾਂ ਦੇ ਨਾਲ ਸੰਗਤ ਰੂਪ ਦੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਗੱਲ ਸਾਂਝ ਕਰਨ ਦਾ ਅਵਸਰ ਦੇ ਕੇ ਨਿਵਾਜਿਆ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਗਜਾਈਏ ਜੀ।
ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।